मुस्कल पारसी असान पढ़ तात्काल बालक की बैस बुद्ध वृद्ध हूँ की देखिए जेर ते जावर और म्याने किताबन के दफ्तर लेखा जमा खर्च बसेखिए।
वाहेगुरु जी का खालसा वाहेगुरु जी की फतेह। धन धन साहब श्री गुरु ग्रंथ साहिब महाराज की पावन पवित्र गोद विच विराजमान गुरु रूप गुरु खालसा साध संगत जी, धन धन सतगुरु गुरु नानक देव साहब जी महाराज का पावन पवित्र प्रसंग चल रही लड़ीवार कथा दे विच सतगुरु महाराज की बाल लीला अते नाल नाल बच्चियां नूं सिख्या देनी आंदे नूं उपदेश करना। सो महाराज सच्चे पातशाह पहुँच गए हन उपदेश करन लई मुलाणे दे पास, क्योंकि पिता जी ने विचार कीती कि पांदे ने पढ़ाई अच्छी नहीं कराई और शरदा करके कहिंदा इह तां पढ़े पढ़ाए ने पर मैनू तां पढ़ाई चाहीदी है, क्योंकि असीं तां जिहड़ा पटवार खाने का कम है वह साडा किवें चलेगा फिर। सो इस तरह पटवार खाने का जिहड़ा कम है वह तां पढ़ाई नाल ही चलना है। अवतारां दी तां अपनी गल है, शरदा भावना की वक्री गल है। या उह मन दे अंदर जो विचार कीती मुलाणे दे पास लै गए, जदों उत्थे जा करके मुलाणे ने पढ़ाया उस वक्त अलफ बे पे टे ते से महाराज ने पहले ही सारा सुना दिता। सो उस वक्त कहन लग्या कि महाराज सच्चे पातशाह नूं यह तो कोई औलिया अवतार है, इन्हां दे पढ़ाउण दे चक्कर च ना पाओ तुसीं, यह तो पहले ही पढ़े लगते ने, मेरे नालों भी पहले ही पढ़े हुए ने। सो इस तरह शब्द श्लोकी गीत आदिक का सुनाउणा बचपन दे विच कौतक करने गुरु नानक देव महाराज ने, क्योंकि इन्ने भयानक कलयुग दे समय विच ये अंदाजा भी नहीं सी लाया जा सकता कि इन्ने वड्डे अवतार आउणगे। सो इस करके जदों अचानक कोई अचंभे वाली चीज़ हुंदी है तो बंदा हैरान जिहा रह जांदा कि ऐसा हो नहीं सकता। सो जिवें अज दे युग दे विच कोई ऐसा कौतक होण लग जावे आपां नूं भी यकीन नहीं आवेगा कि इन्ना कलयुग का समा चल रहा ऐसा किवें हो सकता है। इस तरह ही संसार दे लोक श्री ननकाणा साहब की धरती राय भोए की तलवंडी विखे गुरु नानक देव जी के दे दर्शन करन दूरों दूरों आउण लगे ने कि उत्थे एक बालक है 6-7 साल की उम्र दे विच ही बहुत निपुण सोहणे फारसी के अखर सुनाउंदे ने। ਇਉਂ ਦੁਨੀਆਂ ਦਰਸ਼ਨਾਂ ਨੂੰ ਆਉਣ ਲੱਗੀ, ਸਤਿਗੁਰੂ ਉਪਦੇਸ਼ ਕਰਨ ਲੱਗੇ, ਆਂਦਾ ਮਿਲਿਆ ਉਹਨੂੰ ਉਹ ਜਿਹਾ ਉਪਦੇਸ਼, ਮੁਲਾਣੇ ਨੂੰ ਫਾਰਸੀ 'ਚ ਉਪਦੇਸ਼। ਆਪਣੇ ਪਿਤਾ ਜੀ ਵੱਲ ਨਿਗਾਹ ਮਾਰੀ ਕਿ ਜ਼ਿਆਦਾਤਰ ਸਪਤ ਸਲੋਕੀ ਗੀਤਾ ਪੜ੍ਹਦੇ ਨੇ ਉਹਨਾਂ ਨੂੰ ਉਹ ਜਿਹਾ ਉਪਦੇਸ਼, ਕਹਿਣ ਤੋਂ ਭਾਵ ਕਿ ਹਰ ਇੱਕ ਨੂੰ ਉਪਦੇਸ਼ ਕਰਨ ਤੋਂ ਬਾਅਦ ਲੈ ਕੇ ਪਰਮਾਤਮਾ ਦੇ ਨਾਮ ਤੱਕ ਜਾਣਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸ਼ਰਵਣ ਕਰਦੇ ਹਾਂ ਅੱਗੇ ਜਿਸ ਪ੍ਰਕਾਰ ਪ੍ਰਸੰਗ ਆਵੇਗਾ, ਨਾਲ ਨਾਲ ਪੋਹ ਦੇ ਮਹੀਨੇ ਦੀ ਵਿਚਾਰ ਬਾਅਦ ਵਿੱਚ ਕਰਾਂਗੇ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਸਵਈਆ ਧਾਮ ਕੇ ਕਾਮ ਤਜੇ ਟਿਗ ਜਾਵਹਿ, ਹੇਰਤ ਮੂਰਤ ਭਾਗਵਤੀ ਜੀ ਕੇ।
ਇਸ ਤਰੀਕੇ ਨਾਲ ਹੁਣ ਪਿਤਾ ਜੀ ਨੇ ਜਦੋਂ ਸਾਰਾ ਸੁਣਿਆ ਕਿ ਇਹ ਤਾਂ ਬੜੇ ਕਲਾਵਾਨ ਨੇ ਔਰ ਬੜੀ ਕੀਰਤੀ ਹੋ ਗਈ ਚਾਰੇ ਪਾਸੇ ਮਹਿਮਾ ਹੋ ਗਈ, ਧਾਮ ਕੇ ਕਾਮ ਤਜੇ ਟਿਕ ਜਾਵੇ। ਆਪਣੇ ਘਰਾਂ ਦੇ ਕੰਮ ਛੱਡ ਕੇ ਪਾਸ ਜਾਂਦੇ ਹਨ ਸਾਰੇ ਲੋਕੀ, ਕੰਮ ਛੱਡ ਕੇ ਫਿਰ ਮਨ ਨੂੰ ਭਾਉਂਦੀ ਹੋਈ ਮੂਰਤੀ ਸਰੂਪ ਗੁਰੂ ਨਾਨਕ ਦੇਵ ਜੀ ਦਾ ਜਾ ਕੇ ਦਰਸ਼ਨ ਕਰਦੇ ਹਨ।
ਬੂਝ ਹੈ ਬੈਨ ਸੰਦੇਹ ਉਠਾਏ, ਸੁਣੈ ਤਤਕਾਲ ਗਿਰਾ ਮੁਖ ਨੀਕੀ।
ਹੁਣ ਲੋਕਾਂ ਦੇ ਮਨਾਂ ਦੇ ਅੰਦਰ ਜੋ ਸ਼ੰਕੇ ਬਣੇ ਹੋਏ ਸੀ ਬਹੁਤ ਸਾਰੇ, ਉਹ ਸ਼ੰਕੇ ਹੁਣ ਪੁੱਛਣੇ ਸ਼ੁਰੂ ਕਰ ਦਿੱਤੇ, ਆਹ ਕਿਵੇਂ ਹੁੰਦਾ, ਇਹ ਕਿਵੇਂ ਹੁੰਦਾ। ਤਤਕਾਲ ਹੀ ਜਵਾਬ ਦਿੰਦੇ ਨੇ ਛੋਟੇ ਜਿਹੇ ਮੁਖ ਚੋਂ, ਛੋਟਾ ਜਿਹਾ ਬਾਲਕ। ਲੋਕੀ ਤਾਂਹੀਓ ਹੈਰਾਨ ਹੁੰਦੇ ਨੇ ਔਰ ਹੱਸਦੇ ਵੀ ਨੇ, ਕਿੰਨਾ ਦਿਮਾਗ ਹੈ, ਕਿੰਨਾ ਸੁੰਦਰ ਸਰੂਪ ਹੈ, ਔਰ ਬੜਾ ਸੋਹਣਾ ਜਵਾਬ ਜਿਹੜਾ ਵੱਡੇ ਵੱਡੇ ਅੱਜ ਤੱਕ ਵਿਦਵਾਨ ਮੁਲਾਣੇ ਪੰਡਿਤ ਨਹੀਂ ਦੇ ਸਕੇ। ਇਹ ਜਵਾਬ ਇਹ ਛੋਟਾ ਬਾਲਕ ਦਿੰਦਾ ਹੈ। ਇਉਂ ਜਾਣ ਕੇ ਸਾਰੀ ਦੁਨੀਆਂ ਧੰਨ ਹੈ ਕਹਿਣ ਲੱਗ ਪਏ।
ਹੈ ਅਵਤਾਰ ਲਖਿਓ ਬਹੁ ਲੋਕਨਾ, ਬ੍ਰਿਧ ਬਦੀ ਸਰਦਾ ਸੁਧ ਹੀ ਕੀ।
ਹੁਣ ਜਦੋਂ ਜਾਣਿਆ ਕਿ ਕੋਈ ਅਵਤਾਰ ਨੇ ਤਾਂ ਬਹੁਤ ਜ਼ਿਆਦਾ ਜਿਹੜੀ ਸ਼ੁੱਧ ਹਿਰਦੇ ਦੀ ਸ਼ਰਧਾ ਸੀ ਸਾਰਿਆਂ ਦੀ, ਕਿਉਂਕਿ ਉਸ ਵਕਤ ਜ਼ਰੂਰਤ ਸੀ, ਕਿਤੇ ਕੋਈ ਨਹੀਂ ਸੀ। ਇੱਕ ਤਾਂ ਹੁੰਦਾ ਚਲੋ ਕਿਤੇ ਕੋਈ 50 ਮੀਲ ਤੇ, 100 ਤੇ, 1000 ਮੀਲ ਤੇ ਹੀ ਕੋਈ ਬੈਠਾ ਜਾਈਏ, ਹੈ ਹੀ ਨਹੀਂ ਸੀ, ਕਿਤੇ ਵੀ ਨਹੀਂ ਸੀ ਕੋਈ ਸੰਭਾਲਣ ਵਾਲਾ, ਉਪਦੇਸ਼ ਕਰਨ ਵਾਲਾ, ਧਰਤੀ ਨੂੰ ਸੰਭਾਲਣ ਵਾਲਾ। ਸੋ ਇਸ ਕਰਕੇ ਸਾਰੀ ਦੁਨੀਆਂ ਅਲੌਕਿਕ ਦਰਸ਼ਨ ਕਰਨ ਆਉਂਦੀ ਹੈ।
ਬੋਲਤ ਬੋਲ ਅਮੋਲ ਅਤੋਲ ਅਡੋਲ ਮਤੀ ਅਹੰ ਰਨ ਬਲੀ ਕੀ।
ਹੁਣ ਐਰਣ ਵਾਂਗੂ ਬਲਵਾਨ ਬਚਨ ਕਰਦੇ ਨੇ ਮਹਾਰਾਜ, ਬੜੇ ਵਿਸ਼ਵਾਸ ਦੇ ਨਾਲ ਅਮੋਲ ਬਚਨ ਕਰਦੇ ਨੇ। ਅਤੋਲ, ਤੋਲਣ ਤੋਂ ਰਹਿਤ, ਅਡੋਲ ਹੋ ਕੇ, ਡੋਲਦੇ ਨਹੀਂ ਹਨ। ਅਹਰਨ ਮਤ, ਜਿਨ੍ਹਾਂ ਦੀ ਮਤ ਅਚਲ ਹੈ, ਔਰ ਜਿਹੜੇ ਜਦੋਂ ਬਚਨ ਕਰਦੇ ਨੇ ਤਾਂ ਉਹਦੇ ਵਿੱਚ ਵਿਸ਼ਵਾਸ ਝਲਕਦਾ 100%। ਇਉਂ ਜਦੋਂ ਵਿਸ਼ਵਾਸ ਦੇ ਨਾਲ ਬਚਨ ਕਰਦੇ ਨੇ ਤਾਂ ਦੁਨੀਆਂ ਸਰਵਣ ਕਰਦੀ ਹੈ।
ਦੋਹਰਾ ਲਖਨ ਲੱਗੇ ਜਬ ਨਰ ਕਲਾ, ਫੇਰਿਓ ਬਹੁਰ ਸੁਭਾਵ।
ਜਦੋਂ ਲੋਕ ਸ਼ਕਤੀ ਨੂੰ ਜਾਣਨ ਲੱਗੇ, ਗੁਰਾਂ ਨੇ ਜਾਣਿਆ ਕਿ ਇਹ ਦੁਨੀਆਂ ਕੁਛ ਜ਼ਿਆਦਾ ਹੀ ਇੱਧਰ ਨੂੰ ਹੋਣ ਲੱਗ ਪਈ, ਝੁਕਾਓ ਜਿਹਾ ਹੋ ਗਿਆ ਲੋਕਾਂ ਦਾ, ਤਾਂ ਹੁਣ ਸੁਭਾਅ ਬਦਲ ਲਿਆ ਆਪਣਾ। ਸੋ ਸਾਰੇ ਸੁਭਾਅ ਨੂੰ ਹੁਣ ਆਪਣੇ ਕਾਬੂ 'ਚ ਕਰਨ ਲੱਗੇ ਨੇ ਕਿ ਜ਼ਿਆਦਾ ਹੀ ਨਾ ਕਿਤੇ ਹੋ ਜੇ ਸੰਸਾਰ ਦੇ ਅੰਦਰ, ਹਲੇ ਲੋੜ ਨਹੀਂ ਪ੍ਰਗਟ ਹੋਣ ਦੀ।
ਭਏ ਬਾਲ ਅਨ ਜਾਨ ਸੇ ਕੀਨੋ ਆਪਣ ਛਪਾਵ।
ਜਦੋਂ ਥੋੜੇ ਦਿਨ ਤਾਂ ਚੱਲਿਆ, ਫਿਰ ਛਪਾਓ ਕਰਨ ਲੱਗ ਗਏ, ਫਿਰ ਸਧਾਰਨ ਬੱਚੇ ਦੀ ਤਰ੍ਹਾਂ ਬਣ ਗਏ, ਕਿਹੜੀ ਗੱਲ ਕਿਵੇਂ ਗੱਲ ਮੈਨੂੰ ਤਾਂ ਪਤਾ ਨਹੀਂ। ਸੇ ਇਸ ਤਰੀਕੇ ਨਾਲ ਇਹ ਇੱਕ ਬੜੀ ਵੱਡੀ ਚੀਜ਼ ਆ, ਜਦੋਂ ਅਵਸਥਾ ਬਣਦੀ ਬੰਦੇ ਦੀ। ਪਹਿਲਾਂ ਸ਼ੌਂਕ 'ਚ ਤਾਂ ਬੰਦਾ ਦੱਸਦਾ ਆਪਣੀ ਅੰਤਰਜਾਮਤਾ ਲੋਕਾਂ ਨੂੰ ਦਿਖਾਉਂਦਾ, ਮੈਨੂੰ ਬੜਾ ਪਤਾ ਲੱਗਣ ਲੱਗ ਪਿਆ, ਮੈਨੂੰ ਆਹ ਅਵਸਥਾ ਬਣ ਗਈ, ਆਹ ਹੋ ਗਈ। ਜਦੋਂ ਕਿ ਫਿਰ ਦੁਨੀਆਂ ਮਗਰ ਨੂੰ ਪੈਂਦੀ ਆ, ਮੇਰੀ ਆਹ ਗੱਲ ਦੱਸ, ਮੇਰੀ ਅਰਦਾਸ ਕਰ, ਮੇਰੀ ਉਹ ਕਰ। ਇਹ ਤਾਂ ਉਹ ਸਿਖਾ ਰਹੇ ਨੇ ਵੀ ਜੇ ਅਵਸਥਾ ਬਣ ਜੇ ਕਿਸੇ ਨੂੰ ਅੱਬਲ ਤਾਂ ਦੱਸੋ ਹੀ ਨਾ, ਜੇ ਦੱਸ ਵੀ ਬੈਠੇ ਹਾਂ ਵਡਿਆਈ ਜ਼ਿਆਦਾ ਹੀ ਕੁਛ ਹੋ ਗਈ, ਫਿਰ ਸੁਭਾਅ ਪਲਟਾ ਲਓ, ਫਿਰ ਇਉਂ ਬਣ ਜਾਓ ਵੀ ਜਿਵੇਂ ਪਤਾ ਹੀ ਨਹੀਂ ਹੁੰਦਾ ਕੁਛ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਿੱਥੇ ਛੋਟੀ ਉਮਰੇ ਐਸਾ ਕਰਦੇ ਨੇ, ਉੱਥੇ ਵੱਡੇ ਬਹੁਤ ਵੱਡੇ ਅਭਿਆਸ ਕਰਨ ਵਾਲੇ ਪ੍ਰੇਮੀਆਂ ਨੂੰ ਵੀ ਸਿੱਖਿਆ ਦਿੰਦੇ ਹਨ।
ਸਵਈਆ ਪੁਰ ਬਾਹਰ ਜਾਏ ਤਰੇ ਤਰ ਕੈ ਪਟ ਦਾਨ ਸਰੀਰ ਪੈ ਪੌਡੇ ਰਹੇ।
ਹੁਣ ਪੁਰੀ ਤੋਂ ਭਾਵ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਬਾਚ ਨਾਮ ਪਿਆ, ਬਾਹਰ ਜਾ ਕੇ ਦਰਖਤ ਦੇ ਥੱਲੇ ਬ੍ਰਿਸ਼ ਦੀ ਛਾਂ ਥੱਲੇ ਕੱਪੜਾ ਲੈ ਕੇ ਉੱਤੇ ਚੰਗੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਲੱਗਦਾ ਵੀ ਆਰਾਮ ਕਰ ਰਹੇ ਨੇ ਜਾਂ ਸੌਂ ਰਹੇ ਨੇ। ਉੱਪਰ ਚੰਗੀ ਤਰ੍ਹਾਂ ਚਾਰੇ ਪਾਸਿਓਂ ਆਪਣਾ ਮੁੱਖ ਢੱਕ ਕੇ, ਚਰਨ ਢੱਕ ਕੇ ਕੱਪੜਾ ਲੈ ਕੇ ਬਿਰਾਜਮਾਨ ਹੋ ਜਾਂਦੇ ਨੇ।
ਨਹਿ ਬੋਲਤ ਕਉ ਬੁਲਾਵਤ ਹੈ ਨਰ ਬੇਖੁਦ ਅੰਤਰ ਧਿਆਨ ਲਹੈ।
ਹੁਣ ਜੇ ਕੋਈ ਬੁਲਾਉਂਦਾ ਹੈ ਬੋਲਦਾ ਹੀ ਨਹੀਂ, ਬੇਸੁੱਧੀ 'ਚ ਜਿਵੇਂ ਹੁੰਦੀ, ਅੰਤਰ ਧਿਆਨ ਹੋ ਕੇ ਪਏ ਰਹਿੰਦੇ ਨੇ ਬੇਖੁਦੀ 'ਚ, ਕੋਈ ਬੁਲਾਉਂਦਾ ਚੁੱਪ ਕਰ ਜਾਂਦੇ ਨੇ, ਆਪੇ ਬੁਲਾਵ ਲੂ ਕੇ ਮੁੜ ਜਾਂਦੇ ਨੇ।
ਕਬ ਆਨ ਪਰੈ ਘਰ ਮਾਤ ਉਠਾਵਤ ਤਾ ਪੇ ਉਠੈ ਨਹਿ ਮੌਨ ਗਹੈ।
ਹੁਣ ਕਦੇ ਘਰ ਆ ਕੇ ਲੰਮੇ ਪੈ ਜਾਣਾ, ਫੇਰ ਚੁੱਪ ਰਹਿਣਾ। ਮਾਤਾ ਜੀ ਉਠਾਉਂਦੇ ਨੇ, ਉੱਠੋ ਪੁੱਤਰ ਜੀ, ਕੋਈ ਛਕ ਲਓ, ਦੁੱਧ ਛਕ ਲਓ, ਪ੍ਰਸ਼ਾਦਾ ਛਕ ਲਓ, ਅੱਜ ਖੀਰ ਬਣਾਈ ਹੈ, ਅੱਜ ਸੇਵੀਆਂ ਬਣਾਈਆਂ ਨੇ। ਬਸ ਟਸ ਤੋਂ ਮਸ ਨਹੀਂ ਹੁੰਦੇ, ਕੱਪੜਾ ਲੈ ਕੇ ਚਾਰੇ ਪਾਸੇ ਦੱਬ ਕੇ ਪਏ ਰਹਿੰਦੇ ਨੇ। ਮਹਾਰਾਜ ਐਸਾ ਕੌਤਕ ਕਰਦੇ ਹਨ।
ਇੱਕ ਠੌਰ ਪਏ ਜੁਗ ਵਾਸਰ ਬੀਤ ਹੈ, ਹੀਰ ਕਾ ਮਾਨਵ ਐਸੇ ਕਹੈ।
ਹੁਣ ਇਸ ਤਰੀਕੇ ਨਾਲ ਪਏ ਨੇ ਤਾਂ ਬਸ ਪਏ ਹੀ ਨੇ, ਦੋ ਦਿਨ ਤੱਕ ਪਏ ਨੇ, ਦੋ ਰਾਤਾਂ ਵਿੱਚ ਪਏ ਨੇ, ਇੱਕੋ ਹੀ ਪਾਸੇ ਪਏ ਨੇ। ਮਹਾਰਾਜ ਇਸ ਤਰ੍ਹਾਂ ਪੈ ਜਾਂਦੇ ਨੇ ਕਿ ਜਿਵੇਂ ਬਹੁਤ ਉਦਾਸੀ ਛਾਈ ਹੁੰਦੀ ਹੈ।
ਓ ਮਤਵਾਨ ਵੱਡੋ ਸੁਰ ਗਿਆਨ ਭਇਓ ਅਨਜਾਨ ਸਾ ਕੌਣ ਹੈ ਹੇਤੂ।
ਹੁਣ ਖਿਆਲ ਕਰਦੇ ਨੇ ਮਾਤਾ ਪਿਤਾ, ਸਾਰੀ ਦੁਨੀਆਂ, ਇਹ ਬੜੇ ਮਤਵਾਨ ਸਨ, ਸਿਆਣੇ ਸਨ, ਬਹੁਤ ਗਿਆਨ ਸੀ ਇਹਨਾਂ ਨੂੰ, ਇਹ ਅਣਜਾਣ ਜੇ ਕਿਉਂ ਬਣ ਗਏ ਨੇ, ਕੀ ਕਾਰਨ ਹੈ?
ਇਹ ਖੁਦ ਚਿੱਤ ਉਦਾਸ ਰਹੇ ਕਛ ਹੋਤ ਭਇਓ ਪਰ ਸ਼ਾਵ ਹੋ ਪ੍ਰੇਤੂ।
ਹੁਣ ਜਦੋਂ ਇਹੀ ਜੀ ਗੱਲ ਹੋ ਜੇ, ਚੁੱਪ ਰਹਿਣ ਲੱਗੇ, ਬੋਲਦੇ ਨਹੀਂ, ਤਾਂ ਖਿਆਲ ਕਰਦੇ ਨੇ ਕਿ ਬੇਖੁਦੀ ਜੇ ਚ ਰਹਿੰਦੇ ਨੇ, ਉਦਾਸ ਚਿੱਤ ਰਹਿੰਦੇ ਨੇ, ਕੋਈ ਕਹਿੰਦਾ ਪਰਛਾਵਾਂ ਹੋ ਗਿਆ, ਹੁਣ ਕੋਈ ਚੀਜ਼ ਦਾ ਪਰਛਾਵਾਂ ਹੋ ਗਿਆ, ਕੋਈ ਕਹਿੰਦਾ ਇਹਨਾਂ ਨੂੰ ਆਹ ਹੋ ਗਿਆ, ਬਹੁਤ ਕੁਛ ਕਹਿੰਦੇ ਨੇ। ਸੰਸਾਰ ਦੇ ਲੋਕਾਂ ਨੂੰ ਜਿੰਨਾ ਕੁ ਗਿਆਨ ਹੁੰਦਾ, ਜਿੰਨਾ ਕੁ ਆਪਾਂ ਸਮਝਦੇ ਦੁਨੀਆਂ ਨੂੰ ਗਿਆਨ ਹੈ, ਵਾਸਤਵ ਵਿੱਚ ਗਿਆਨ ਨਾਮ ਦੀ ਚੀਜ਼ ਸੰਸਾਰ ਦੇ ਅੰਦਰ ਬਹੁਤ ਘੱਟ ਚੰਦ ਬੰਦਿਆਂ ਕੋਲ ਹੁੰਦੀ ਹੈ। ਗਿਆਨ ਇੱਕ ਵੱਖਰੀ ਚੀਜ਼ ਹੈ, ਅਤੇ ਵੈਸੇ ਹੀ ਜਨਰਲ ਨੌਲੇਜ ਹੋਣੀ ਇੱਕ ਵੱਖਰੀ ਗੱਲ ਹੈ, ਗਿਆਨ ਤਾਂ ਬਹੁਤ ਵੱਡੀ ਗੱਲ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਦੇਖ ਕੇ ਮਨ ਦਾ ਸ਼ੰਕਾ ਵੱਧ ਜਾਂਦਾ ਹੈ।
ਹੈ ਉਨਮਤ ਦਸਾ ਦਿਸ ਆਵਤ ਸੁਧ ਨਾ ਦੇਹ ਕੀ ਵਾਹਿਜਨ ਕੇਤੂ।
ਹੁਣ ਮਸਤ ਜੇ ਹੋਏ ਪਏ ਰਹਿੰਦੇ ਨੇ, ਦਸੋ ਦਿਸਾ ਤੋਂ ਆਉਂਦੇ ਨੇ ਸਾਰੇ, ਦੇਹੀ ਦੀ ਕੋਈ ਸੁਧ ਨਹੀਂ ਹੈ, ਇਸ ਤਰੀਕੇ ਨਾਲ ਘਰ ਦੀ ਕੋਈ ਖਬਰ ਨਹੀਂ ਹੈ, ਬਾਹਰ ਦੀ ਕੋਈ ਖਬਰ ਨਹੀਂ ਹੈ, ਜਾਣ ਬੁੱਝ ਕੇ ਐਸਾ ਸੁਭਾਅ ਬਣਾ ਲਿਆ ਹੈ।
ਨੈਣ ਭਨੈ ਨਹਿ ਨੈਣ ਉਗਾਰਤ ਹੀਰ ਕਹੈ ਜੋ ਜਾਣ ਨਾ ਭੇਤੂ।
ਜਿਹੜੇ ਉਹਨਾਂ ਦਾ ਭੇਤ ਨਹੀਂ ਜਾਣਦੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਨੇ, ਨਾ ਕੋਈ ਬਚਨ ਕਰਨੇ, ਨਾ ਨੇਤਰ ਖੁੱਲਣੇ ਨੇ। ਇਸ ਤਰ੍ਹਾਂ ਮਹਾਰਾਜ ਜੀ ਚੁੱਪ ਰਹਿੰਦੇ ਹਨ। ਹੁਣ
ਕਾਲੂ ਕਾ ਚਿੰਤ ਵਧੀ ਸਖ ਦੇਖ ਵਸੇਖ ਉਪਾਏ ਕਰੇ ਜੋ ਬਤਾਇਆ।
ਬਾਬਾ ਕਲਿਆਣ ਚੰਦ ਜੀ ਨੂੰ ਚਿੰਤਾ ਹੋ ਗਈ, ਪੁੱਤਰ ਨੂੰ ਦੇਖ ਕੇ ਜੋ ਜੋ ਕਿਸੇ ਨੇ ਕਿਹਾ, ਆ ਕਰੋ, ਐਂ ਕਰੋ, ਐਂ ਕਰੋ, ਉਹ ਫਿਰ ਮਾਂ ਬਾਪ ਨੂੰ ਫਿਕਰ ਜੋ ਹੁੰਦਾ, ਬੱਚਾ ਇਕੱਲਾ ਇਕੱਲਾ, ਪਤਾ ਨਹੀਂ ਕੀ ਹੋ ਗਿਆ, ਉਹ ਸਾਰੇ ਆਰ ਪਾਰ ਜੇ ਕਰਦੇ ਨੇ।
ਫਿਰ ਮੌਲਾਨੇ ਕੇ ਪਾਸ ਗਏ ਸਭ ਨਾਨਕ ਕੋ ਬਿਰਤਾਂਤ ਸੁਣਾਇਆ।
ਫਿਰ ਮੌਲਾਨੇ ਦੇ ਕੋਲ ਗਏ ਹਨ, ਜਾ ਕਰਕੇ ਸਾਰਾ ਜਿਹੜਾ ਬਿਰਤਾਂਤ ਹੈ ਉਹ ਸੁਣਾਇਆ ਵੀ ਅੱਜ ਕੱਲ ਸਾਡਾ ਜੋ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਨੇ ਜੋ ਬਾਲਕ ਹੈ ਇਹੀ ਜੀ ਹਰਕਤ ਕਰਦੇ ਨੇ, ਪਤਾ ਨਹੀਂ ਕੀ ਹੋ ਗਿਆ, ਕੋਈ ਕਹਿੰਦਾ ਨਜ਼ਰ ਲੱਗ ਗਈ, ਕੋਈ ਕਹਿੰਦਾ ਬਾਹਰਲਾ ਪਰਛਾਵਾਂ ਹੋ, ਕੋਈ ਜਿਵੇਂ ਜਿਵੇਂ ਲੋਕਾਂ ਦੇ ਦਿਮਾਗ ਜਿੰਨੇ ਕੰਮ ਕਰਦੇ ਨੇ ਉਸੇ ਤਰ੍ਹਾਂ ਕਹਿੰਦੇ ਹਨ।
ਹੋਸ਼ ਭਈ ਪਰਮੋਸ਼ ਸਭੈ ਤਿਹ ਕੋ ਬਿਦ ਪਾਰਸੀ ਤੋਹੇ ਪੜਾਇਆ।
ਸੋ ਇਸ ਕਰਕੇ ਕਹਿਣ ਲੱਗੇ ਉਹ ਸਾਰੀ ਹੋਸ਼ ਭਈ ਫਰਮੋਸ਼, ਭਾਵ ਜਿਹੜੀ ਭੁੱਲ ਗਈ ਸਾਰੀ ਉਹ ਹੋਸ਼, ਚੰਗੀ ਪਾਰਸੀ ਪੜ੍ਹਾਈ ਮੇਰੇ ਬੱਚੇ ਨੂੰ ਤੁਸੀਂ, ਹੈਂ, ਉਹ ਤਾਂ ਕੋਈ ਗੱਲ ਹੀ ਨਹੀਂ ਕਰਦੇ ਹੈਗੇ, ਤੁਸੀਂ ਕਹਿੰਦੇ ਹੋ ਬਹੁਤ ਸਿਆਣੇ, ਇਹ ਤੇ ਔਲੀਆ, ਇਹ ਅਵਤਾਰ। ਬਾਬਾ ਕਲਿਆਣ ਚੰਦ ਜੀ ਨੂੰ ਛੇਤੀ ਵੀ ਵੀਰ ਰਸ ਆ ਜਾਂਦਾ ਹੁੰਦਾ ਸੀ, ਸੁਭਾਅ ਥੋੜਾ ਜਿਹਾ ਇਸੇ ਤਰ੍ਹਾਂ ਦਾ ਸੀਗਾ, ਜੇ ਤਾਂ ਖੁਸ਼ ਕਰਤੇ ਠੀਕ ਆ, ਨਹੀਂ ਤਾਂ ਫਿਰ ਕੰਮ ਗਰਮ ਹੋ ਜਾਂਦਾ ਸੀ। ਹੁਣ ਉਹਨੂੰ ਝਿੜਕਣ ਲੱਗ ਪਏ,
ਆਪ ਚਲੋ ਸੋ ਦਲੀਜੀਏ ਹੇਰ ਕੈ ਭੇਵ ਲਖੋ ਕੇ ਪਰੀ ਤੇ ਛਾਇਆ।
ਪਹਿਲੇ ਉਹ ਜੇ ਪਾਰਸੀ ਪੜ੍ਹਾਈ ਆ, ਹੁਣ ਚਲੋ ਹੁਣ ਤੁਸੀਂ ਪਤਾ ਲਓ, ਚੱਲ ਕੇ ਆਪ ਭੇਦ ਜਾਣੋ ਉਹਨਾਂ ਨੂੰ ਕੀ ਕਾਰਨ ਹੈ, ਕੀ ਪ੍ਰਭਾਵ ਪੈ ਗਿਆ ਮਾੜਾ ਕਿਸੇ ਚੀਜ਼ ਦਾ?
ਕਾਲੂ ਕੇ ਸੰਗ ਮੌਲਾਨਾ ਗਯੋ ਜਹ ਨਾਨਕ ਜੀ ਧਰ ਪੌੜ ਰਹੇ।
ਬਾਬਾ ਕਲਿਆਣ ਚੰਦ ਜੀ ਦੇ ਨਾਲ ਮਲਾਣਾ ਚੱਲ ਕੇ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਏ ਵੀ ਥੱਲੇ ਹੀ ਆ, ਥੱਲੇ ਕੱਪੜਾ ਵਿਛਿਆ ਉੱਥੇ ਉੱਤੇ ਕੱਪੜਾ ਜਿਹਾ ਲੈ ਕੇ ਫੇਰ ਪੈ ਜਾਂਦੇ ਨੇ। ਜਾਣ ਕੇ ਐਸਾ ਕੌਤਕ ਕਰਦੇ ਹਨ ਕਿ ਇਸ ਬਹਾਨੇ ਕੋਈ ਆਵੇਗਾ ਆਪਣੇ ਆਪ ਨੂੰ ਜਿਹੜਾ ਬਹੁਤਾ ਸਿਆਣਾ ਕਹਾਉਂਦਾ ਹੋਵੇਗਾ, ਇਹੀ ਇਕੱਠੇ ਕਰ ਲੈਂਦੇ ਸੀ ਸਾਰਿਆਂ ਨੂੰ ਵੀ ਦੇਖਦੇ ਹੁਣ ਕਿਹੜਾ ਸਿਆਣਾ ਆਉਂਦਾ ਬਹੁਤਾ, ਭੂਤ ਉਹਨੂੰ ਚਿੰਬੜਿਆ ਹੋਇਆ ਕਿ ਸਾਨੂੰ ਚਿੰਬੜਿਆ, ਉਹਦਾ ਭੂਤ ਕੱਢਣਾ ਜਿਹੜਾ ਆਊਗਾ। ਬਹੁਤ ਹੀ ਸਿਆਣਪ ਵਾਲਾ ਹੰਕਾਰ ਦਾ ਕਾਮ ਕਰੋ ਲੋਭ ਮੋਹ ਹੰਕਾਰ ਚਿੰਬੜੇ ਹੋਏ ਨੇ ਜਿਹੜੇ ਲਾਉਣੇ ਆ ਉਹਦੇ।
ਤਾਨ ਸੰਬਿਆਨ ਸਰੀਰ ਕੇ ਉਪਰ ਬੇਗਮ ਹੀ ਅਵਨੀ ਹੈ ਪੈ ਰਹੇ।
ਸੋ ਇਸ ਤਰ੍ਹਾਂ ਕਹਿੰਦੇ ਨੇ ਚਾਦਰ ਉੱਤੇ ਲੈ ਕਰਕੇ ਅਚਿੰਤ ਹੀ ਜ਼ਮੀਨ ਦੇ ਉੱਤੇ ਬੇਗਮ ਹੋ ਕਰਕੇ, ਸੋ ਬੇਖੌਫ ਹੋ ਕਰਕੇ ਅਚਿੰਤ ਹੋ ਕਰਕੇ ਆਰਾਮ ਦੇ ਨਾਲ ਲੇਟੇ ਰਹਿੰਦੇ ਹਨ।
ਮਾਨਵ ਆਨ ਭਏ ਇਕੱਠੇ ਬਹੁ ਬੈਨ ਸੁਣੇ ਸਰਤ ਐਸੇ ਚਾਹੇ।
ਬਹੁਤ ਸਾਰੇ ਬੰਦੇ ਪਹਿਲਾਂ ਵੀ ਆਉਂਦੇ ਸੀ ਪਿੰਡਾਂ ਤੋਂ ਆਸੇ ਪਾਸੇ ਤੋਂ ਪਿੰਡ ਦੇ ਵਿੱਚੋਂ ਵੀ ਕਿ ਹੁਣ ਗੁਰੂ ਨਾਨਕ ਦੇਵ ਜੀ ਦਾ ਅੱਜ ਭਜਨ ਸੁਣਾਂਗੇ, 20-50 ਜਾਣੇ ਆਏ ਨੇ ਪਰ ਅੱਜ ਸਤਿਗੁਰੂ ਕੋਈ ਬਚਨ ਨਹੀਂ ਕਰਦੇ ਹਨ।
ਫਿਰ ਹੈਰਾਨ ਸਮਾਨ ਤਵੈ ਮਨ ਹੋਏ ਹੈਰਾਨ ਸੁਭਾਖ ਕਹੈ।
ਦੇਖ ਕਰਕੇ ਉਸ ਵਕਤ ਸਾਰਿਆਂ ਦੇ ਮਨ ਜੇ ਬੜੇ ਹੈਰਾਨ ਜੇ ਹੋ ਕੇ ਕਹਿੰਦੇ ਨੇ, ਤੋ ਐਸੇ ਜਿਹੜੇ ਬਚਨ ਨੇ ਮਨ ਹੋਏ ਹੈਰਾਨ ਸੁਭਾਖ ਕਹੈ, ਐਸੇ ਬਚਨ ਕਹਿੰਦੇ ਨੇ ਕਿ ਮਨ ਹੈਰਾਨ ਹੋ ਜਾਂਦਾ ਸੁਣਨ ਵਾਲੇ ਦਾ।
ਕਬਿਤ ਜਾਏ ਕਹਿ ਮੌਲਾਨੇ ਨੇ ਦੁਆਏ ਕਰੀ ਬੈਸ ਟਿਗ ਤੁਮ ਪਾਰ ਮੇਹਰ ਸੋ ਪਰ ਵਦਗਾਰ ਕੀ।
ਮੌਲਾਨੇ ਨੂੰ ਪਤਾ ਸੀ ਕਿ ਇੱਕ ਔਲੀਆ ਹੈ ਕੌਤਕ ਕਰ ਰਹੇ ਨੇ, ਕੋਲ ਬੈਠ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਨੇ। ਮੌਲਾਨੇ ਨੇ ਅਰਦਾਸ ਕੀਤੀ ਹੈ ਤੁਮ ਪਰ ਮੇਹਰ ਸੋ ਪਰ ਵਦਗਾਰ ਕੀ, ਅਕਾਲ ਪੁਰਖ ਦੀ ਤੁਹਾਡੇ ਤੇ ਮੇਹਰ ਹੈ ਬਖਸ਼ਿਸ਼ ਹੈ ਜੀ।
ਬੈਸ ਲੱਗ ਮਾਹੇ ਭਈ ਸੇ ਮੁਖੀ ਬਸੇਖ ਤਬ ਗੇਰਾ ਮੁਖ ਮਾਧੁਰੀ ਸਵਨ ਹਿਤਕਾਰ ਕੀ।
ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਉਮਰ ਛੋਟੀ ਹੈ ਪਰ ਬੁੱਧੀ ਬਹੁਤ ਜ਼ਿਆਦਾ ਵੱਡੀ ਆਤਮਕ ਵਿਸ਼ੈਣੀ ਬੁੱਧੀ, ਉਸ ਵਕਤ ਮਹਾਰਾਜ ਨੇ ਹਿਤ ਵਾਲੀ ਬਾਣੀ ਬੜੀ ਮਿੱਠੀ ਬਾਣੀ ਉਚਾਰਨਾ ਕੀਤੀ ਹੈ।
ਸੁਭ ਹੈ ਸੁਭਾਉ ਭਇਓ ਭਰਿਓ ਭਾਉ ਸੋ ਸਵਨ ਸੰਗ ਬਦੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ।
ਸੋ ਕਹਿੰਦੇ ਨੇ ਜਿਹੜਾ ਸੁਭਾਉ ਹੈ ਨਾ, ਸ਼ੁਭ ਹੈ ਸੁਭਾਉ ਭਰਿਓ ਭਾਉ, ਇਹਦੇ ਵਿੱਚ ਪ੍ਰੇਮ ਭਰਿਆ ਹੋਇਆ ਹੈ, ਸੁਭਾਉ ਸੋਹਣਾ ਹੈ। ਸੋ ਸਵਨ ਸੰਗ ਬਦੈ ਗੋ ਪ੍ਰਭਾਉ, ਤੇਜ ਪ੍ਰਤਾਪ ਸਾਰਿਆਂ ਨਾਲ ਵਧੇਗਾ, ਰੀਤ ਜਸ ਵਿਸਤਾਰ ਕੀ। ਸੋ ਜਸ ਦੇ ਫੈਲਣ ਦੀ ਰੀਤੀ,
ਆਨਣ ਤੇ ਤੂਸਨ ਕੋ ਕਾਰਨ ਹੈ ਕੌਣ ਭਨ ਹੇਰ ਤੋਂ ਮੈਂ ਤਾਤ ਸੁਧ ਤਜੀ ਘਰ ਬਾਰ ਕੀ।
ਬੇਨਤੀ ਹੈ ਜੀ, ਨਿਮਰਤਾ ਨਾਲ ਬੋਲਦਾ ਹੈ ਆ ਕਰਕੇ ਮਲਾਣਾ ਹੱਥ ਜੋੜਦਾ ਹੈ, ਇਹ ਆਪ ਜੀ ਇਸ ਤਰ੍ਹਾਂ ਕਿਉਂ ਕੀਤਾ ਹੈ, ਸੁਭਾਅ ਕੇ ਮੁੱਖ ਤੋਂ ਚੁੱਪ ਹੋ, ਕੀ ਕਾਰਨ ਹੈ ਮੈਨੂੰ ਦੱਸੋ, ਕਿਉਂਕਿ ਤੁਹਾਡੇ ਪਿਤਾ ਜੀ ਘਬਰਾਏ ਪਏ ਨੇ। ਦੇਖੋ ਉਹਨਾਂ ਨੇ ਘਰ ਦੀ ਕੰਮ ਦੀ ਸਾਰੀ ਸੁੱਧ ਖੋਈ ਪਈ ਹੈ, ਤੁਸੀਂ ਬਚਨੀ ਨਹੀਂ ਕਰਦੇ ਹੋ ਕੋਈ, ਮੈਨੂੰ ਤਾਂ ਦੱਸ ਦਿਓ। ਉਹਨਾਂ ਨੂੰ ਤਾਂ ਚਲੋ ਠੀਕ ਹੈ, ਨਹੀਂ ਸ਼ਰਧਾ, ਉਹ ਤਾਂ ਸਮਝਦੇ ਸਾਡਾ ਪੁੱਤਰ ਹੈ, ਪਰ ਮੈਂ ਤਾਂ ਤੁਹਾਨੂੰ ਜਾਣਦਾ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਹੋ ਜੀ।
ਦੋਹਰਾ ਮਸ਼ਟ ਕਰੇ ਨਾਨਕ ਤਬੈ ਦਿਓ ਨਾ ਉੱਤਰ ਕੋ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਅਸੰਤ ਮਸ਼ਟ ਕਰ ਰਹੀ ਹੈ, ਮਸ਼ਟ ਕਰੀ ਨਾਨਕ ਤਬੈ ਦਿਓ ਨਾ ਉੱਤਰ ਕੋਏ। ਗੁਰੂ ਨਾਨਕ ਦੇਵ ਜੀ ਫੇਰ ਵੀ ਚੁੱਪ ਨੇ, ਕੋਈ ਜਵਾਬ ਨਹੀਂ ਦਿੱਤਾ, ਉਹਨੂੰ ਹੋਰ ਨਿਮਰਤਾ ਵਿੱਚ ਲਿਆਉਣਾ ਚਾਹੁੰਦੇ ਹਨ।
ਜੀਨ ਭਇਓ ਮੁੱਲਾਂ ਹਿਰਦੈ ਬਹੁਰੋ ਬਚਨ ਬਗੋਏ।
ਹੁਣ ਮੁੱਲਾਂ ਜਿਹੜਾ ਸੀ ਮਨ ਦੇ ਅੰਦਰ ਬਹੁਤਾ ਦੀਨ ਗਰੀਬੀ ਚ ਆ ਗਿਆ, ਨਿਮਰਤਾ ਚ ਅਤ ਨਿਮਰਤਾ ਚ ਹੋ ਗਿਆ, ਫੇਰ ਬਚਨ ਆਖਿਆ ਇਸ ਤਰ੍ਹਾਂ।
ਸਵਈਆ ਆਏ ਖਰੇ ਨਰ ਪਾਸ ਜਿੱਤੇ ਤੁਵ ਬੈਨ ਸੁਣੈ ਮਨ ਚਾਹੇ ਇਹੀ।
ਆ ਦੇਖੋ ਜੀ ਬਾਹਰ ਕਿੰਨੇ ਭਾਵ ਸੰਗਤ ਆਈ ਖੜੀ ਹੈ, ਕਿਦਾਂ ਨਾਲ ਸਾਰੇ ਬੰਦੇ ਖੜੇ ਨੇ, 50 ਜਾਣਾ 60 ਜਾਣੇ ਤੁਹਾਡੇ ਬਚਨ ਸੁਣਨ ਨੂੰ ਆਏ ਨੇ, ਮਨੋਹਰ ਬਚਨ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੈ, ਸਭ ਨੂੰ ਸੁੱਖ ਮਿਲਦਾ ਹੈ, ਆਨੰਦ ਆਉਂਦਾ ਹੈ। ਆਪ ਜੀ ਕਿਰਪਾ ਕਰੋ ਜੀ, ਆਪਣੇ ਮੁਖਾਰਬਿੰਦ ਚੋਂ ਮਿਠਾਸ ਜਿਹੜੀ ਭਰੀ ਬਾਣੀ ਹੈ, ਸੋਹਣੀ ਮਿੱਠੀ ਬਾਣੀ ਹੈ, ਤੁਹਾਡੇ ਬਚਨਾਂ ਨੂੰ ਦੇਖੋ ਸੁਣ ਲਈ ਕਿੰਨੇ ਜਣੇ ਆ ਕੇ ਖੜੇ ਹਨ।
ਆਨਣ ਤੇ ਨਹਿ ਬੋਲਤ ਹੋਂ ਬਚ, ਹੋਵਤ ਰੰਜ ਹਿਰਦੈ ਸਭ ਹੀ।
ਆਪ ਜੀ ਮੁਖਾਰਬਿੰਦ ਵਿੱਚੋਂ ਕੋਈ ਬਚਨ ਨਹੀਂ ਬੋਲਦੇ ਹੋ, ਇਸ ਕਰਕੇ ਸਾਰਿਆਂ ਦੇ ਜਿਹੜੇ ਮਨ ਨੇ ਉਹ ਰੰਜਿਸ਼ ਚ ਨੇ, ਉਦਾਸੀ ਚ ਨੇ, ਸੋ ਮਨ ਨੂੰ ਗਮਗੀਨ ਜਿਹਾ ਕਰਕੇ ਖੜੇ ਹਨ।
ਮੋਹੇ ਕਹੋ ਤੂੰ ਬੋਲੋ ਥੋਰ ਸਾ, ਮਾਨੀ ਹੈਰਾਨੀ ਸੋ ਕੈਸੇ ਕਹੀ।
ਸੋ ਇਹ ਕਿਰਪਾ ਕਰੋ ਮੇਰੇ ਕਹੇ ਥੋੜਾ ਜਿਹਾ ਬੋਲੋ, ਇਹ ਇਸ ਢੰਗ ਦੇ ਨਾਲ ਬੋਲੋ ਕਿ ਮੇਰੇ ਕਹੇ ਹੀ ਥੋੜਾ ਬੋਲ ਦੋ ਨਾ, ਆਖੋ ਤਾਂ ਸਹੀ ਕਿਉਂ ਐਡੀ ਹੈਰਾਨੀ ਮੰਨੀ ਆਪਨੇ, ਕਿਉਂ ਚੁੱਪ ਹੋਂ ਆਪ।
ਖੇਤ ਖੁਦਾਏ ਉਠੋ ਇੱਕ ਵਾਰ, ਉਚਾਰ ਕਰੋ ਔਰ ਜੈਸੇ ਅਹੀ।
ਆਹ ਗੱਲ ਕਹਿਤੀ ਪਤੇ ਦੀ, ਬਸ ਗੁਰੂ ਨਾਨਕ ਦੇਵ ਜੀ ਹੁਣ ਉੱਠਦੇ ਕਿਵੇਂ ਨੇ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੱਲਾ ਨੇ ਕੀ ਚੋਟ ਮਾਰੀ ਹੁਣ? ਕਹਿੰਦੇ ਰੱਬ ਦੇ ਵਾਸਤੇ ਉੱਠ ਜਾਓ, ਫੇਰ ਨਹੀਂ ਰੁਕ ਸਕਦੇ, ਫਿਰ ਤਾਂ ਉੱਠਣਾ ਹੀ ਪੈਂਦਾ। ਜਦੋਂ ਵੀ ਇਤਿਹਾਸ ਵਿੱਚ ਇਉਂ ਆਵੇਗਾ ਖੁਦਾ ਦੇ ਵਾਸਤੇ ਜਾਂ ਸੰਗਤ ਕਰਕੇ ਜਾਂ ਨਿਰੰਕਾਰ ਦਾ ਵਾਸਤਾ, ਕੋਈ ਪਾ ਨਿਰੰਕਾਰ ਦਾ ਵਾਸਤਾ ਉੱਠੋ। ਸੋ ਹੇਤ ਖੁਦਾਏ ਨਾਮ ਮੁੱਖ ਤੇ ਕਹਿਓ, ਇਹ ਜਦੋਂ ਖੁਦਾ ਦਾ ਨਾਂ ਲਿਆ ਮਨ ਤੋਂ ਐਨ ਤਨ ਤੋਂ ਹੋ ਕਰਕੇ, ਉੱਠੋ ਜੀ ਦਰਸ਼ਨ ਦਿਓ, ਆ ਸੰਗਤ ਆਈ ਹੈ।
ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਪਾਇਓ।
ਜਦੋਂ ਮੁੱਲਾ ਦੇ ਬਚਨ ਸੁਣੇ, ਜੋ ਬਹੁਤਾ ਹੀ ਦੀਨ ਹੋ ਕੇ, ਗਰੀਬ ਹੋ ਕੇ, ਨਿਮਰਤਾ ਨਾਲ ਬਚਨ ਕਰਦਾ, ਇਸ ਤਰ੍ਹਾਂ ਭਾਵੇਂ ਇੱਥੇ ਮੁੱਲਾ ਨਹੀਂ ਲੈਣਾ, ਜਗਿਆਸੂ ਲੈਣਾ, ਇੱਕ ਸ਼ਰਧਾਵਾਨ। ਇਹ ਸਾਨੂੰ ਕਹਿੰਦੇ ਨੇ ਮੁੱਲਾ ਤਾਂ ਉਹ ਬੜੇ ਸਾਲਾਂ ਦੀ ਗੱਲ ਹੈ, 530 ਸਾਲ ਹੋ ਗਏ ਨੇ, 31 ਹੋ ਗਏ ਹੋਣੇ ਆ, ਮੁੱਲਾਂ ਦੀ ਕਹਾਣੀ ਮੁੱਕ ਚੁੱਕੀ ਹੈ, ਗੱਲ ਸਾਡੀ ਹੈ। ਅਸੀਂ ਜਗਿਆਸੂ ਹੈ, ਸ਼ਰਧਾਲੂ ਹੈ, ਗੁਰੂ ਕੇ ਸਿੱਖ ਹੈ। ਉਹ ਸਾਨੂੰ ਇਤਿਹਾਸ ਦੱਸਦਾ ਕਿ ਕਿਸ ਤਰ੍ਹਾਂ ਵੱਡਿਆਂ ਨੂੰ ਮਿਲਣਾ, ਕਿਵੇਂ ਉਹਨਾਂ ਤੇ ਸ਼ਰਧਾ ਕਰਨੀ ਹੈ, ਕੀ ਬਚਨ ਕਰਨੇ ਨੇ।
ਬਹਰੋ ਹਿਤ ਖੁਦਾਏ ਨਾਮ ਮੁੱਖ ਤੇ ਕਹਿਓ।
ਜਦੋਂ ਮੁੱਖ ਤੋਂ ਖੁਦਾ ਦਾ ਨਾਮ ਕਿਹਾ ਨਾ, ਖੁਦਾ ਦੇ ਵਾਸਤੇ ਜੀ ਕਿਰਪਾ ਕਰੋ, ਉੱਠੋ ਦਰਸ਼ਨ ਦਿਓ ਜੀ।
ਦੋਨੋ ਚਸ਼ਮ ਕੁਸ਼ਾਦ ਨਿਸ ਸਹਿਤ ਹੈ ਸਾਮਹੇ।
ਉਸ ਵਕਤ ਦੋਨੋ ਨੇਤਰ ਖੋਲ ਕੇ ਬੈਠੇ ਹੋ ਗਏ ਇਕਦਮ ਗੁਰੂ ਨਾਨਕ ਦੇਵ ਜੀ, ਕਿ ਖੁਦਾ ਦਾ ਵਾਸਤਾ ਪਾ ਦਿੱਤਾ ਹੁਣ।
ਓ ਬੋਲੇ ਰਾਗ ਤਲੰਗ ਸ਼ਬਦ ਜੋ ਦੁੱਖ ਦਹੇ।
ਤਲੰਗ ਰਾਗ ਦਾ ਸ਼ਬਦ ਕੀ, ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਸ਼ਬਦ ਪੜ੍ਹਨਾ ਹੀ ਔਖਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਹਿਲੀ ਤੁਕ ਹੈ, ਤਿਲੰਗ ਮਹੱਲਾ ਪਹਿਲਾ, ਘਰ ਪਹਿਲਾ, ਫਿਰ ਅੱਗੇ ਮਹਾਂਮੰਤਰ ਦਾ ਪਾਠ ਲਿਖ ਕੇ ਆਰੰਭ ਹੁੰਦਾ ਇੱਥੋਂ ਰਾਗ 721 ਅੰਗ ਤੋਂ। ਸੋ 20 ਤੇ ਆ ਕੇ ਸਮਾਪਤੀ ਹੋ ਜਾਂਦੀ ਹੈ। ਇਸ ਤਰੀਕੇ ਨਾਲ ਸੰਤ ਜਨਾ ਮਿਲ ਹਰ ਜਸ ਗਾਇਓ, ਤਾਂ ਇੱਥੇ ਆ ਕੇ ਪਹਿਲਾ ਸ਼ਬਦ ਉਚਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸਕੁਨ ਕਰਤਾਰ। ਗਾਉਣ ਵੇਲੇ ਰਾਗੀ ਤੁਕ ਜਿਹੜੀ ਲੈਂਦੇ ਨੇ ਉਹ ਮੁਕਾਮੀ ਫਾਨੀ ਤੋਂ ਲੈਂਦੇ ਨੇ, ਇਸ ਕਰਕੇ ਰਹਾਓ ਦੀ ਪੰਗਤੀ ਪਹਿਲਾਂ ਲੈ ਕਰਕੇ ਰਾਗ ਤਿਲੰਗ ਦਾ ਵਿੱਚ ਜੋ ਸ਼ਬਦ ਦੁੱਖ ਨੂੰ ਨਾਸ ਕਰਨ ਵਾਲਾ ਸਿੱਖਿਆਦਾਇਕ ਸ਼ਬਦ ਹੈ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ।
ਹਾਂਜੀ,
ਮਮਸਰ ਮੂਹੇ ਅਜਰਾਇਲ ਗਿਰਫਤ ਹੈ ਦਿਲ ਹੇਤ ਨਾ ਦਾਨੀ।
ਤੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਰਹਾਓ ਦੀਆਂ ਤੁਕਾਂ ਹਨ ਇਹ ਦੱਸੀਆਂ ਨੇ ਕਿ ਦੁਨੀਆਂ ਜਿਹੜੀ ਹੈ ਨਾ ਉਹ ਸਾਰੀ ਦੁਨੀਆਂ ਨਾਸ਼ਵੰਤ ਹੈ। ਇਸ ਕਰਕੇ ਜਦੋਂ ਅਜ਼ਰਾਈਲ ਫਰੇਸ਼ਤਾ ਆ ਕਰਕੇ ਸਿਰ ਦੇ ਕੇਸ ਪਕੜਦਾ, ਉਹਨਾਂ ਦੇ ਮਤ ਮੁਤਾਬਕ ਉਹਨੂੰ ਸਮਝਾਇਆ ਹੈ ਉਹ ਗੱਲ ਨਹੀਂ ਤੂੰ ਜਾਣਦਾ। ਇਸ ਤਰੀਕੇ ਨਾਲ ਰਹਾਓ ਦੀ ਤੁਕ ਦੇ ਅਰਥ, ਕਿਉਂਕਿ ਕਵੀ ਜੀ ਫਿਰ ਅੱਗੇ ਅਰਥ ਕਰਦੇ ਨੇ, ਇਸ ਕਰਕੇ ਆਪਾਂ ਨੂੰ ਵਿਸਥਾਰ ਦੀ ਲੋੜ ਨਹੀਂ ਪੈਂਦੀ, ਇਸ਼ਾਰੇ ਮਾਤਰ ਦੱਸਿਆ ਅੱਗੇ ਅਰਥ ਦੱਸ ਰਹੇ ਹਨ।
ਰਹਾਓ ਚੌਪਈ ਜੇ ਮਮ ਦਸਾ ਚਹੋ ਤੁਮ ਜਾਨਾ,
ਜੇ ਮੇਰੀ ਜਿਹੜੀ ਦਸ਼ਾ ਹੈ ਤੁਸੀਂ ਜਾਣਨਾ ਚਾਹੁੰਦੇ ਹੋ ਜੀ,
ਤਾਂ ਸ੍ਰੁਤ ਦੇ ਕਰ ਸੁਣ ਮੌਲਾਨਾ,
ਤਾਂ ਫਿਰ ਸ੍ਰੁਤ ਦੇ ਕਰਕੇ ਕੰਨ ਦੇ ਕਰਕੇ ਮੌਲਾਨਾ ਮੇਰੀ ਗੱਲ ਧਿਆਨ ਨਾਲ ਸੁਣ ਲੈ।
ਸ੍ਰੀ ਪਰਮੇਸ਼ਰ ਨਾਮ ਜੋ ਲੀਨਾ,
ਉਹ ਜਿਹੜਾ ਖੁਦਾ ਦਾ ਨਾਂ ਲਿਆ ਨਾ, ਪਰਮੇਸ਼ਰ ਕਹਿੰਦੇ ਜਿਸ ਨੂੰ ਸਾਰੇ ਲੋਕ ਖੁਦਾ ਕਹਿੰਦੇ ਹੋ ਤੁਸੀਂ, ਕੋਈ ਅੱਲਾ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਉਹ ਜਿਸ ਦਾ ਨਾਮ ਲਿਆ ਵਾਹਿਗੁਰੂ ਦਾ।
ਜਾਤੇ ਤੁਮ ਸੋ ਉੱਤਰ ਦੀਨਾ,
ਇਸ ਕਰਕੇ ਤੈਨੂੰ ਉੱਠ ਕੇ ਉੱਤਰ ਦੇਣ ਲੱਗੇ ਆ, ਜੇ ਤੂੰ ਖੁਦਾ ਦਾ ਵਾਸਤਾ ਪਾ ਦਿੱਤਾ ਮੈਨੂੰ।
ਜੋ ਮਨ ਸਮਝੋ ਦੁਨੀ ਮੁਕਾਮੂ,
ਇਹ ਜਿਹੜਾ ਮਨ ਦੇ ਅੰਦਰ ਤੂੰ ਸਮਝਿਆ ਨਾ ਕਿ ਦੁਨੀਆਂ ਮੁਕਾਮ ਹੈ, ਹਮੇਸ਼ਾ ਰਹਿਣ ਵਾਲੀ ਹੈ।
ਸੋ ਜਾਣੋ ਝੂਠੋ ਬਿਨ ਨਾਮੂ,
ਇਹ ਨਾਮ ਤੋਂ ਬਿਨਾਂ ਮੁਕਾਮੇ ਫਾਨੀ ਹੈ ਸੰਸਾਰ, ਨਾਸਵੰਤ ਹੈ ਸੰਸਾਰ, ਇਹ ਝੂਠਾ ਹੈ।
ਹਰਚਨ ਦੌਰੀ ਪੁਨ ਘਨ ਛਾਇਆ,
ਇਹ ਜਿਹੜਾ ਸੰਸਾਰ ਹੈ, ਹਰਚਨ ਦੌਰੀ ਹਰੀ ਚੰਦ ਰਾਜੇ ਦੀ ਨਗਰੀ ਦਾ ਭੁਲੇਖਾ ਪਾਉਣ ਵਾਲਾ ਸੰਸਾਰ, ਇੱਥੇ ਤੱਕ ਆਕਾਸ਼ ਦੇ ਜਦੋਂ ਬਿਲਕੁਲ ਟਿਕਿਆ ਹੁੰਦਾ, ਦੇਖਦਿਆਂ ਛੋਟੇ ਹੁੰਦੇ ਪਿੰਡਾਂ ਵਿੱਚ ਜਾਂ ਰਹਿੰਦੇ ਹੁੰਦੇ ਸੀ, ਲਾਈਟਾਂ ਨਹੀਂ ਸੀ ਹੁੰਦੀਆਂ, ਉਦੋਂ ਆਕਾਸ਼ ਦੇਖਣਾ ਬਹੁਤ ਇੱਕ ਦੁਧੀਆ ਰੰਗ ਦੀ ਲੰਬੀ ਸਾਰੀ, ਜਿਵੇਂ ਲੋਕਾਂ ਨੇ ਕਹਿਣਾ ਉਹ ਆਕਾਸ਼ ਗੰਗਾ, ਕਿਸੇ ਨੇ ਕਹਿਣਾ ਇਹ ਹਰੀਚੰਦ ਰਾਜੇ ਦੀ ਨਗਰੀ ਹੈ। ਇਹ ਜਦ ਸਕੂਲ ਚ ਪੜ੍ਹਨ ਲੱਗੇ ਤਾਂ ਫਿਰ ਸਾਇੰਸਦਾਨਾਂ ਲਿਖਿਆ ਇਹ ਛੋਟੇ ਛੋਟੇ ਤਾਰਿਆਂ ਦਾ ਬਹੁਤ ਵੱਡਾ ਸਮੂਹ ਹੈ ਇੱਕ, ਜਿਹੜਾ ਬਹੁਤ ਦੂਰ ਤੱਕ ਲੱਖਾਂ ਮੀਲਾਂ ਤੱਕ ਜਾਂਦਾ। ਇਸ ਤਰ੍ਹਾਂ ਉਹਨੂੰ ਲੋਕ ਪਿੰਡਾਂ ਚ ਜਾਂ ਪੁਰਾਣੇ ਲੋਕ ਕਹਿੰਦੇ ਸੀਗੇ ਕਿ ਹਰੀਚੰਦ ਰਾਜਾ ਪਰਜਾ ਦੇ ਸਮੇਤ ਹੀ ਚਲਿਆ ਗਿਆ ਸੀ ਸਵਰਗਾਂ ਨੂੰ, ਜਦ ਅੱਧ ਜੇ ਚ ਗਿਆ ਕਹਿੰਦੇ ਹੰਕਾਰ ਹੋ ਗਿਆ, ਕਹਿੰਦੇ ਵਾਹ ਬਈ ਵਾਹ ਹਰੀਚੰਦ, ਖੋਤਾ ਕੋਈ ਹਿਣਕ ਪਿਆ, ਕਹਿੰਦੇ ਤੇਰੀ ਤਾਂ ਨਗਰੀ ਦੇ ਖੋਤੇ ਵੀ ਸਵਰਗਾਂ ਨੂੰ ਜਾ ਰਹੇ ਨੇ। ਕਹਿੰਦੇ ਉਹ ਉੱਥੇ ਹੀ ਖੜ ਗਈ, ਅੱਗੇ ਨਾ ਵਧੀ, ਕਿਉਂ ਮਨੋਕਲਪਿਤ ਚੀਜ਼ਾਂ ਜਿਹੀਆਂ ਬਣਾਈਆਂ ਹੋਈਆਂ ਨੂੰ ਮਹਾਰਾਜ ਨੇ ਉਹਦੇ ਮਤ ਮੁਤਾਬਕ ਜਾਂ ਚੱਲ ਰਹੀ ਪ੍ਰਚਲਿਤ ਰੀਤੀ ਮੁਤਾਬਕ, ਸਤਿਗੁਰੂ ਕਹਿੰਦੇ ਹਰ ਚੰਦੌਰੀ ਪੁਨ ਕਨ ਛਾਇਆ, ਇਹ ਹਰੀਚੰਦ ਰਾਜ ਦੀ ਨਗਰੀ ਹੈ ਸੰਸਾਰ, ਜਾਂ ਕਹਿੰਦੇ ਬੱਦਲ ਦੀ ਛਾਇਆ ਹੁੰਦੀ, ਜਿਵੇਂ ਕਿੱਥੇ ਟਿਕਦੀ ਆ ਬੱਦਲ ਦੀ ਛਾਇਆ, ਤਾਂ ਟਿਕਦੀ ਹੀ ਨਹੀਂ, ਥੋੜਾ ਚਿਰ ਛਾਂ ਟਿਕੀ ਬੱਦਲ ਅੱਗੇ ਚਲਿਆ ਗਿਆ। ਇਸੇ ਤਰ੍ਹਾਂ ਸੰਸਾਰ ਹੈ,
ਸੁਪਨਾ ਜਿਉਂ ਬਾਜੀਗਰ ਮਾਇਆ,
ਇਹ ਸੁਪਨਾ ਹੈ ਸੰਸਾਰ, ਜਿਵੇਂ ਬਾਜੀਗਰ ਦੀ ਮਾਇਆ, ਤਮਾਸ਼ਾਗੀਰ ਹੁੰਦੇ ਜਿਹੜੇ ਇੰਡੀਆ ਵਿੱਚ ਤਮਾਸ਼ਾ ਲਾਉਂਦੇ ਨੇ ਪਿੰਡਾਂ ਚ, ਪਹਿਲਾਂ ਇਹਨਾਂ ਦਾ ਜ਼ੋਰ ਬਹੁਤ ਹੁੰਦਾ ਸੀ, ਹੁਣ ਕਾਫੀ ਘੱਟ ਗਏ ਨੇ, ਪਿੰਡਾਂ ਦੇ ਵਿੱਚ ਤਮਾਸ਼ੇ ਦਿਖਾਉਂਦੇ, ਬੜੀਆਂ ਬੜੀਆਂ ਚੀਜ਼ਾਂ ਅਸੀਂ ਪ੍ਰਗਟ ਕਰਦੇ ਦੇਖੇ ਨੇ ਛੋਟੇ ਹੁੰਦਿਆਂ ਨੇ, ਹੁਣ ਵੀ ਕਰਦੇ ਨੇ, ਉਹ ਸਾਰਾ ਇੱਕ ਜਾਦੂ ਜਿਹਾ ਹੀ ਹੁੰਦਾ। ਪਰ ਕਈ ਚੀਜ਼ਾਂ ਐਸੀਆਂ ਵੀ ਲੱਗਦੀਆਂ ਵੀ ਜਾਦੂ ਕਿੱਦਾਂ ਹੋ ਸਕਦਾ, ਸਾਡੇ ਸਾਹਮਣੇ ਕਿੰਨਾ ਹੀ ਕੱਪੜਾ ਜਿਹਾ ਕੱਢਦਾ ਢੇਰ ਲਾ ਤੇ ਹੋਰ ਚੀਜ਼ਾਂ ਰੱਖਤੀਆਂ, ਜਿਹਨੇ ਜੋ ਕਹਿਣਾ ਉਹੀ ਕੱਢ ਦੇਣਾ ਉਹਨੇ, ਜਾਂ ਤੇ ਹੱਥ ਦੀ ਸਫਾਈ। ਸੋ ਇਸ ਢੰਗ ਨਾਲ ਅਸੀਂ ਉਹਨੂੰ ਪੁੱਛਿਆ ਇਹ ਕਿੰਨਾ ਚਿਰ ਕੱਪੜਾ ਰਹੇ, ਕਹਿੰਦੇ 2 ਘੰਟੇ ਰਹਿ ਸਕਦਾ, 2 ਘੰਟੇ ਬਾਅਦ ਗਾਇਬ ਹੋ ਜਾਂਦਾ ਆਪਣੇ ਆਪ। ਸੋ ਇਸ ਤਰੀਕੇ ਨਾਲ ਹੈ ਕਿ ਉਹ ਜਿਹੜੇ ਸੰਸਾਰ ਦੇ ਲੋਕ ਨੇ, ਮਹਾਰਾਜ ਕਹਿੰਦੇ ਸੰਸਾਰ ਹੈ ਜਿੰਨਾ, ਇਹ ਬਾਜੀਗਰ ਦੀ ਇੱਕ ਮਾਇਆ ਹੈ, ਜਿਵੇਂ ਉਹ ਬਸ ਦੇਖਣ ਮਾਤਰ ਹੀ ਆ। ਹੁਣ ਆਪਾਂ ਦੇਖਣ ਮਾਤਰ ਹਾਂ ਸਾਰੇ, ਵਿਚਾਰ ਕਰੋ ਜਿਹੜੇ ਬੰਦੇ ਹੁਣ ਆਪਣੇ ਵਿੱਚੋਂ ਇੱਥੋਂ ਜਾ ਚੁੱਕੇ ਨੇ ਸਰੀਰ ਛੱਡ ਕੇ, ਜਿਨ੍ਹਾਂ ਦੇ ਫਿਊਨਲ ਆਪਾਂ ਦੇਖੇ ਨੇ, ਉਹ ਹੁਣ ਕਿੱਥੇ ਆ, ਹੁਣ ਕਦੇ ਵੀ ਨਹੀਂ ਦਿਖੇਗਾ ਉਹ, ਕਿਉਂ ਉਹ ਤਾਂ ਗਿਆ, ਉਹ ਬਾਜੀਗਰ ਦੀ ਮਾਇਆ ਵਾਂਗੂ, ਉਹਦਾ ਸਮਾਂ ਆ ਗਿਆ, ਚਲਿਆ ਗਿਆ। ਹੁਣ ਆਪਾਂ ਬੈਠੇ ਦੇਖਦੇ ਹਾਂ ਇੱਥੇ, ਮਹਾਰਾਜ ਕਹਿੰਦੇ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਕਿੱਥੇ ਨੇ ਉਹ, ਸਭ ਚਲੇ ਜਾਂਦੇ ਨੇ। ਅਖੀਰ ਹੌਲੀ ਹੌਲੀ ਫੋਟੋ ਲੱਗ ਜਾਂਦੀ ਘਰ 'ਚ, ਬਸ ਫੋਟੋ 'ਚ ਖੜ ਜਾਂਦਾ, ਘਰ ਦੇ ਉੱਤੇ ਫੁੱਲ ਪਾ ਦਿੰਦੇ ਨੇ ਵੀ ਇਹ ਤਾਂ ਫੋਟੋ ਬਣ ਗਈ ਉਹਦੀ, ਤਾਂ ਹੁਣ ਵਿਚਾਰੇ ਦੀ ਕਿਸੇ ਦੀ ਵੀ ਫੋਟੋ ਬਣ ਜਾਂਦੀ ਹੈ, ਬਸ ਪੱਕੀ ਲੱਗ ਜਾਂਦੀ ਫੋਟੋ, ਵਾ ਲੋਕਾਂ ਦਿਖਾਉਂਦੇ ਰਹਿੰਦੇ ਨੇ, ਪਹਿਲੀ ਪੀੜ੍ਹੀ ਦਿਖਾਉਂਦੀ ਹੈ, ਅੱਗੇ ਪੋਤੇ ਦਿਖਾਉਂਦੇ ਨੇ, ਫਿਰ ਗਾਂ ਜਦੋਂ ਪੜ ਪੋਤਾ ਆਇਆ, ਕਹਿੰਦੇ ਆਮ ਤੌਰ 'ਤੇ ਮਾਝੇ 'ਚ ਇੱਕ ਅੱਖਰ ਬੋਲਦੇ ਨੇ, ਕਹਿੰਦੇ ਪੜ ਪਿਆ ਸਾਕ ਗਿਆ, ਜਾਂ ਪੜਪੋਤਾ ਆਇਆ, ਕਹਿੰਦੇ ਆਹ ਕੀ ਪੁਰਾਣੀਆਂ ਜਿਹੀਆਂ ਬੁੜੀਆਂ ਨੇ ਫੋਟੋ ਲਾਈ, ਲਾਹੋ ਇਹਨਾਂ ਨੂੰ, ਲਾਹ ਕੇ ਪਰੇ ਕੀਤੀਆਂ, ਉੱਥੇ ਉਹਨਾਂ ਨੇ ਹੋਰ ਹੀ ਐਕਟਰ ਜੇ ਲਾ ਤੇ, ਕਿਉਂਕਿ ਉਹ ਜਿਹੜਾ ਜਿਹੜਾ ਆਉਂਦਾ ਜਾਂਦਾ ਉਹ ਆਪਣੇ ਹੀ ਕਰੀ ਜਾਂਦਾ, ਕੋਈ ਫੁੱਲਾਂ ਦੀ ਫੋਟੋ ਲਾ ਦਿੰਦਾ, ਕੋਈ ਕੁੱਕਰ ਦੀ ਫੋਟੋ ਲਾ ਦਿੰਦਾ, ਕੋਈ ਸ਼ੂਕਰ ਦੀ ਫੋਟੋ ਲਾ ਦਿੰਦਾ, ਕੋਈ ਸ਼ੇਰ ਦੀ ਫੋਟੋ ਲਾ ਦਿੰਦਾ। ਮਹਾਰਾਜ ਕਹਿੰਦੇ ਇਸ ਕਰਕੇ ਇੱਕ ਧੋਖਾ ਹੈ, ਬਾਜ਼ੀਗਰ ਦੀ ਮਾਇਆ ਹੈ। ਬੈਠੇ ਸਾਰੇ ਲੱਗਦੇ ਸੰਸਾਰ ਭਰਿਆ ਭਰਿਆ ਲੱਗਦਾ, ਪਿੱਛੋਂ ਆਈ ਜਾਂਦੇ ਨੇ ਹੋਰ, ਅੱਗੇ ਜਾਈ ਜਾਂਦੇ ਨੇ ਹੋਰ। 1975 ਜਦ ਕਲਕੱਤੇ ਸੀਗੇ, ਅਖਬਾਰ ਚੋਂ ਹੀ ਪੜ੍ਹਿਆ, ਕਹਿੰਦੇ ਕਲਕੱਤੇ ਚ 1000 ਬੰਦਾ ਹਰ ਰੋਜ਼ ਮਰਦਾ। 1975 ਦੀ ਗੱਲ, ਇੱਕ ਦਿਨ ਚ 1100 ਬੱਚਾ ਜਨਮ ਲੈਂਦਾ। ਹੁਣ ਉਹ ਘਟਦਾ ਹੀ ਨਹੀਂ, ਸੰਸਾਰ ਭਰਿਆ ਭਰਿਆ ਲੱਗਦਾ, ਕਿਉਂਕਿ ਦੁਨੀਆਂ ਭਰੀ ਤਾਂ ਲੱਗਦੀ ਕਿ ਆਈ ਵੀ ਜਾ ਰਹੇ ਨੇ, ਜਾਈ ਵੀ ਜਾ ਰਹੇ ਨੇ। ਇਸ ਕਰਕੇ ਸਭ ਇੱਕ ਮਾਇਆ ਹੈ ਬਾਜ਼ੀਗਰ ਦੀ।
ਲੱਖ ਇਨ ਸਾਚ ਕਰੇ ਜੋ ਗਹਾਵਾ,
ਜਿਹੜਾ ਇਹ ਸੰਸਾਰ ਨੂੰ ਪੱਕਾ ਜਾਣ ਕੇ ਫਾੜ ਹੀ ਲੈਂਦਾ, ਇਹ ਮੇਰੀਆਂ ਚੀਜ਼ਾਂ ਨੇ ਘੁੱਟ ਘੁੱਟ ਕੇ ਬੈਠਦਾ ਹੈ।